ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੈ ਇਹ ਆਣਾ, ਦਰਗਹ ਘੜੀ ਹੈ ਤੀਨੇ ਲੇਖ, ਖੋਟਾ ਕਾਮ ਨਾ ਆਵੈ ਵੇਖ, ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੈ ਇਹ ਆਣਾ, ਦਰਗਹ ਘੜੀ ਹੈ ਤੀਨੇ ਲੇਖ, ਖੋਟਾ ਕਾਮ ਨਾ ਆਵੈ ਵੇਖ, ਨਾਨਕ ਜੇ ਵਿੱਚ ਰੂਪਾ ਹੋਏ, ਖਰਾ ਖਰਾ ਆਖੈ ਸਭ ਕੋਏ, ਰਹਾਉ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆ ਕਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਦ, ਸੋ ਜੋਗੀ ਜੋ ਜੁਗਤ ਪਛਾਣੈ, ਗੁਰ ਪ੍ਰਸਾਦੀ ਏਕੋ ਜਾਣੈ, ਕਾਜੀ ਸੋ ਜੋ ਉਲਟੀ ਕਰੈ, ਗੁਰ ਪ੍ਰਸਾਦੀ ਜੀਵਤ ਮਰੈ, ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ, ਆਪ ਤਰੈ ਸਗਲੇ ਕੁਲ ਤਾਰੈ, ਦਾਨ ਸਬੰਧ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਲ ਖੋਵੈ, ਪੜਿਆ ਬੂਝੈ ਸੋ ਪਰਵਾਨ, ਜਿਸ ਸਿਰ ਦਰਗਹ ਕਾ ਨੀਸਾਨ, ਦਾਨ ਸਬੰਧ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਲ ਖੋਵੈ, ਪੜਿਆ ਬੂਝੈ ਸੋ ਪਰਵਾਨ, ਜਿਸ ਸਿਰ ਦਰਗਹ ਕਾ ਨੀਸਾਨ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਰਗਾਹ ਵਿੱਚ ਸਜੇ ਹੋਏ ਸਤ ਸੰਗੀ ਜਨੋ, ਆਪ ਜੀ ਵਡਭਾਗੀ ਹੋ ਨਿਤਾ ਪ੍ਰਤੀ ਨੇਮ ਪ੍ਰੇਮ ਭਾਵਨਾ ਸ਼ਰਧਾ ਸਤਿਕਾਰ ਸਹਿਤ ਗੁਰਦੇਵ ਪਾਤਸ਼ਾਹ ਦੀ ਪਾਵਨ ਗੋਦ ਵਿੱਚ ਸੱਜ ਕੇ ਮਨੁੱਖਾਂ ਦੇ ਕਲਿਆਣ ਹਿੱਤ ਜੀਵਨ ਜਾਚ ਦਰਸਾਉਣ ਵਾਲੀ ਅੰਮ੍ਰਿਤਮਈ ਬਾਣੀ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਅੰਮ੍ਰਿਤ ਵੇਲੇ ਆਪ ਜੀ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਦੀਦਾਰ ਕਰਕੇ ਗੁਰਦੇਵ ਦੇ ਉਪਦੇਸ਼ ਸਰਵਣ ਕੀਤੇ ਨੇ। ਅੱਜ ਦੇ ਇਲਾਹੀ ਫੁਰਮਾਨ ਨਾਨਕ ਨਿਰੰਕਾਰੀ ਜੋਤ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਕਲਯੁਗੀ ਜੀਵਾਂ ਨੂੰ ਅੰਮ੍ਰਿਤ ਬਚਨ ਬਖਸ਼ਿਸ਼ ਕਰਕੇ ਸਮਝਾਉਣਾ ਕੀਤਾ ਹੈ, ਜਿਸ ਪਾਵਨ ਸ਼ਬਦ ਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਨੇ ਇਹ ਕਾਇਆ, ਇਹ ਮਨ, ਇਸ ਮਨ ਦੇ ਸੁਭਾਅ, ਇਸ ਮਨ ਦੇ ਕਰਮ ਔਰ ਉਹਨਾਂ ਕਰਮਾਂ ਦੇ ਅਨੁਸਾਰ ਜੋ ਪ੍ਰੇਰਿਤ ਜਮਾਤ ਹੈ, ਉਪਦੇਸ਼ਕ ਜਮਾਤ ਹੈ, ਉਸਦੀ ਗੁਰਦੇਵ ਪਾਤਸ਼ਾਹ ਜੀ ਗੱਲ ਕਰਕੇ ਸਾਨੂੰ ਸਮਝਾ ਰਹੇ ਨੇ। ਆਓ ਸ਼ਰਧਾ ਭਾਵਨਾ ਸਤਿਕਾਰ ਸਹਿਤ ਗੁਰਦੇਵ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਇਲਾਹੀ ਫੁਰਮਾਨ ਨੂੰ ਸਰਵਣ ਕਰਨ ਦੇ ਲਈ, ਵਿਚਾਰਨ ਦੇ ਲਈ, ਆਪਣੀ ਰਸਨਾ ਪਵਿੱਤਰ ਕਰਨ ਦੇ ਵਾਸਤੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹਲਾ ਪਹਿਲਾ, ਕਾਇਆ ਕਾਗਦ ਮਨ ਪਰਵਾਨਾ।
ਸਤਿਗੁਰੂ ਪਾਤਸ਼ਾਹ ਜੀ ਨੇ ਧਨਾਸਰੀ ਰਾਗ ਦੇ ਵਿੱਚ ਅੰਮ੍ਰਿਤ ਬਚਨ ਬਖਸ਼ਿਸ਼ ਕੀਤੇ ਨੇ। ਕਾਇਆ ਕਾਗਦ ਮਨ ਪਰਵਾਨਾ, ਇਹ ਜੋ ਕਾਇਆ ਸਾਡਾ ਸਰੀਰ ਹੈ, ਇਸ ਕਾਇਆ ਨੂੰ ਗੁਰਦੇਵ ਇੱਕ ਕਾਗਜ਼ ਕਹਿ ਰਹੇ ਨੇ, ਕਾਗਦ ਕਹਿ ਰਹੇ ਨੇ। ਅੰਮ੍ਰਿਤਮਈ ਬਾਣੀ ਵਿੱਚ ਇਸ ਸਰੀਰ ਨੂੰ ਅਨੇਕਾਂ ਨਾਵਾਂ ਦੇ ਨਾਲ ਸੰਬੋਧਨ ਕੀਤਾ ਗਿਆ, ਉਚਾਰਨ ਕੀਤਾ ਗਿਆ ਹੈ। ਗੁਰਦੇਵ ਪਾਤਸ਼ਾਹ ਜੀ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ, ਜਿਸ ਦਿਨ ਮਨ ਨੂੰ ਚੋਟ ਲੱਗੀ ਹੈ, ਜਿਸ ਦਿਨ ਮਨ ਤਬਦੀਲ ਹੋਇਆ ਹੈ, ਉਸ ਦਿਨ ਆਪਣੀ ਸੁਨੁਖਾ ਜੋ ਭਤੀਜੇ ਦੀ ਧਰਮ ਪਤਨੀ ਬੀਬੀ ਅਮਰੋ ਜੀ ਦੀ ਰਸਨਾ ਤੋਂ ਅੰਮ੍ਰਿਤਮਈ ਬਾਣੀ ਸਰਵਣ ਕੀਤੀ। ਕਰਨੀ ਕਾਇਆ, ਉੱਥੇ ਕਰਨੀ ਕਾਇਆ ਕਿਹਾ ਇਹ ਸਰੀਰ। ਕਰਨੀ ਕਾਇਆ, ਇਸ ਕਰਨੀ ਸ਼ੁਭ ਕਰਨੀ ਨੂੰ ਸਰੀਰ ਕਿਹਾ ਗਿਆ। ਇੱਥੇ ਗੁਰਦੇਵ ਪਾਤਸ਼ਾਹ ਜੀ ਇਸ ਕਾਇਆ ਨੂੰ ਕਾਗਜ਼ ਕਹਿ ਰਹੇ ਨੇ। ਕਾਗਜ਼ ਦੇ ਉੱਪਰ ਅਸੀਂ ਲੇਖ ਲਿਖਦੇ ਹਾਂ, ਅੱਖਰ ਲਿਖਦੇ ਹਾਂ, ਅੱਖਰਾਂ ਤੋਂ ਸ਼ਬਦ ਬਣਦਾ ਹੈ ਅਤੇ ਸ਼ਬਦ ਦਾ ਕੋਈ ਅਰਥ ਹੁੰਦਾ ਹੈ। ਗੁਰਦੇਵ ਪਾਤਸ਼ਾਹ ਜੀ ਨੇ ਮਨ ਪਰਵਾਣਾ ਕਿਹਾ ਹੈ। ਇਹ ਸਰੀਰ ਰੂਪੀ ਕਾਗਜ਼ ਹੈ ਅਤੇ ਮਨ ਰੂਪੀ ਪਰਵਾਨਾ ਹੈ, ਕਿਉਂਕਿ ਇਹ ਜੋ ਮਨ ਹੈ ਨਾ, ਇਸ ਮਨ ਨੂੰ ਗੁਰਦੇਵ ਪਾਤਸ਼ਾਹ ਨੇ ਅੰਮ੍ਰਿਤਮਈ ਬਾਣੀ ਦੇ ਵਿੱਚ ਸੰਬੋਧਨ ਕਰਕੇ ਉਚਾਰਨ ਕੀਤਾ ਹੈ। ਮਨ ਹੀ ਜਿਸ ਨੇ ਪੜ੍ਹ ਲਿਆ ਉਸਨੇ ਸਭ ਕੁਝ ਪੜ੍ਹ ਲਏ, ਜਿਸ ਨੇ ਮਨ ਨਹੀਂ ਪੜ੍ਹਿਆ ਹੈ ਉਸਨੇ ਕੁਝ ਵੀ ਨਹੀਂ ਪੜ੍ਹਿਆ ਹੈ। ਜਿਸ ਨੇ ਮਨ ਨੂੰ ਜਿੱਤ ਲਿਆ ਉਸਨੇ ਸਭ ਨੂੰ ਜਿੱਤ ਲਿਆ। ਜਿਹਦਾ ਮਨ ਰੂਪੀ ਵੈਰੀ ਜਿਉਂਦਾ ਉਹਦੇ ਸਾਰੇ ਜੋ ਵੈਰੀ ਜਿਉਂਦੇ ਨੇ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਾਏ ਬੁਲਾਰ ਨੂੰ ਕਿਹਾ ਸੀ, ਸੁਣੋ ਸ਼ਾਹੋ ਮਨ ਲੋਲ ਹੈ, ਕਿ ਇਹ ਸ਼ਾਹ ਇਹ ਬਾਦਸ਼ਾਹ ਇਹ ਮਨ ਚੰਚਲ ਹੈ, ਇਹ ਮਨ ਇਸਤਤ ਨਹੀਂ ਹੈ, ਮਨ ਟਿਕਾਓ ਦੇ ਵਿੱਚ ਨਹੀਂ ਹੈ। ਸਰੀਰ ਰੂਪੀ ਕਾਗਜ਼ ਔਰ ਇਹ ਹੈ ਮਨ ਪਰਵਾਨਾ। ਜਿਵੇਂ ਆਪਾਂ ਪਰਵਾਨਾ ਲਿਖਦੇ ਹਾਂ ਨਾ, ਕਿਸੇ ਨੂੰ ਪਰਵਾਨਾ ਲਿਖ ਕੇ ਦੇ ਦਿੰਦੇ ਹਾਂ, ਕਿਸੇ ਨੂੰ ਸੰਦੇਸ਼ਾ ਭੇਜਦੇ ਹਾਂ, ਕਿਸੇ ਨੂੰ ਸੁਨੇਹਾ ਭੇਜਦੇ ਹਾਂ, ਗੱਲਾਂ ਬਾਤੀਂ ਅਸੀਂ ਸੁਨੇਹਾ ਦੇਈਏ ਸੁਣੀਏ ਅਤੇ ਭੁੱਲ ਜਾਈਦਾ। ਅਸੀਂ ਕਹਿੰਦੇ ਵੀ ਲਿਖ ਕੇ ਦਿਓ, ਜਿਸ ਕਰਕੇ ਕਦੇ ਇਹ ਗਲਤੀ ਨਾ ਲੱਗ ਜਾਏ, ਮੁਗਾਲਤਾ ਨਾ ਲੱਗੇ। ਇਸ ਲਈ ਸਤਿਗੁਰੂ ਪਾਤਸ਼ਾਹ ਨੇ ਇਹ ਮਨ ਰੂਪੀ ਪਰਵਾਨਾ ਕਿਹਾ। ਸਰੀਰ ਰੂਪੀ ਕਾਗਜ਼ ਹੈ, ਮਨ ਰੂਪੀ ਪਰਵਾਨਾ ਹੈ।
ਸਿਰ ਕੇ ਲੇਖਣਾ ਪੜ੍ਹੈ ਇਹ ਆਣਾ।
ਪਰ ਜਿਹੜਾ ਪਰਵਾਨਾ ਲਿਖਿਆ ਹੈ ਸਰੀਰ ਰੂਪੀ ਕਾਗਜ਼ 'ਤੇ, ਸਾਹਿਬ ਕਹਿੰਦੇ ਅਜਾਣਾ ਜੀਵ ਬੇਸਮਝ ਹੈ, ਇਸ ਨੂੰ ਸਮਝ ਨਹੀਂ, ਇਸ ਕਰਕੇ ਸਿਰ ਕੇ ਲੇਖ ਨਾ ਪੜ੍ਹੇ ਅਜਾਣਾ। ਆਪਣੇ ਸਿਰ ਮਸਤਕ ਦੇ ਲੇਖ ਨਹੀਂ ਪੜ੍ਹਦਾ ਹੈ। ਜਿਹੜੇ ਮਸਤਕ ਦੇ ਲੇਖ ਨੇ ਨਾ, ਉਹਨਾਂ ਨੂੰ ਪੜ੍ਹਦਾ ਨਹੀਂ, ਉਹਨਾਂ ਨੂੰ ਸਮਝਦਾ ਨਹੀਂ, ਉਹਨਾਂ ਨੂੰ ਸੁਣਦਾ ਨਹੀਂ ਹੈ। ਆਪ ਜੀ ਕਈ ਵਾਰੀ ਪੜ੍ਹਦੇ ਹੋ ਨਾ, ਜਿਸ ਕੈ ਮਸਤਕ ਭਾਗ ਸੇ ਸੇਵਾ ਲਾਇਆ। ਜਿਸ ਦੇ ਮਸਤਕ ਦੇ ਸ੍ਰੇਸ਼ਟ ਭਾਗ ਨੇ, ਉੱਤਮ ਭਾਗ ਨੇ, ਉਸ ਨੂੰ ਗੁਰੂ ਨੇ ਆਪਣੀ ਸੇਵਾ ਵਿੱਚ ਲਾਇਆ ਹੋਇਆ। ਜਿਵੇਂ ਆਪ ਜੀ ਗੁਰੂ ਦੀ ਹਜ਼ੂਰੀ ਵਿੱਚ ਆਏ ਹੋ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਇਹ ਚੰਗੇ ਪਰਵਾਨੇ ਦੀ ਨਿਸ਼ਾਨੀ ਹੈ। ਵੱਡ ਭਾਗੀ ਹਰ ਸੰਗਤ ਪਾਵੈ ਹੈ, ਭਾਗਹੀਣ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਬਿਨਾਂ ਸੰਗਤ ਤੋਂ ਮੈਲ ਭਰ ਜਾਂਦੀ ਹੈ। ਜਿਸ ਨੂੰ ਵਿਦਵਾਨ ਮਲ ਵਿਕਸ਼ੇਪ ਅਤੇ ਅਵਰਣਤਾ ਦੀ ਮੈਲ ਕਹਿੰਦੇ ਨੇ, ਇਹ ਤਿੰਨੇ ਤਰ੍ਹਾਂ ਦੀ ਮੈਲ ਸੰਗਤ ਵਿੱਚ ਆਉਣ ਕਰਕੇ ਨਿਵਿਰਤ ਹੁੰਦੀ ਹੈ। ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਸ ਅਜਾਣੇ ਜੀਵ ਬੇਸਮਝ ਜੀਵ ਨੇ ਆਪਣੇ ਮਸਤਕ ਦੇ ਭਾਗ ਲੇਖ ਪੜ੍ਹੇ ਹੀ ਨਹੀਂ ਹਨ, ਉਹਨਾਂ ਵੱਲੇ ਵਿਚਾਰ ਹੀ ਨਹੀਂ ਕੀਤੀ ਹੈ ਕਿ ਕੈਸੇ ਮਾਲਕ ਨੇ ਜੋ ਲੇਖ ਲਿਖੇ ਨੇ ਉਹਨਾਂ ਨੂੰ ਸਮਝਣ ਦੇ ਲਈ, ਵਿਚਾਰਨ ਦੇ ਲਈ ਸੰਗਤ ਦੇ ਵਿੱਚ ਆਉਣਾ ਹੈ। ਕਿਉਂਕਿ ਸੰਗਤ ਵਿੱਚ ਆਉਣ ਕਰਕੇ ਮਸਤਕ ਦੇ ਮਾੜੇ ਭਾਗ ਵੀ ਸ੍ਰੇਸ਼ਟ ਹੋ ਜਾਂਦੇ ਨੇ, ਜਦੋਂ ਆਪ ਜੀ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਨਤਮਸਤਕ ਹੁੰਦੇ ਹੋ ਨਾ, ਆਪਣਾ ਮਸਤਕ ਗੁਰੂ ਦੇ ਹਜ਼ੂਰ ਲਗਾਉਂਦੇ ਹੋ ਅਤੇ ਪੁੱਠੇ ਲਿਖੇ ਹੋਏ ਅੱਖਰ ਵੀ ਸਿੱਧੇ ਹੋ ਜਾਂਦੇ ਨੇ। ਮੋਹਰ ਨੂੰ ਤੁਸੀਂ ਪੜ੍ਹੋਗੇ, ਉਸ ਮੋਹਰ ਦੇ ਅੱਖਰ ਪੜ੍ਹਨ ਨੂੰ ਤੁਹਾਨੂੰ ਪੁੱਠੇ ਲੱਗਣਗੇ, ਅਰਥ ਨਹੀਂ ਬਣੇਗਾ। ਪਰ ਜਦੋਂ ਕਾਗਜ਼ ਦੇ ਉੱਪਰ ਲਗਾ ਦੇਵਾਂਗੇ ਨਾ, ਉਹ ਅੱਖਰ ਸਿੱਧੇ ਹੋ ਜਾਣਗੇ, ਉਹਨਾਂ ਦਾ ਕੋਈ ਮਤਲਬ, ਉਹਨਾਂ ਦਾ ਕੋਈ ਅਰਥ ਬਣਦਾ ਹੈ। ਇਸੇ ਲਈ ਗੁਰਦੇਵ ਪਾਤਸ਼ਾਹ ਨੇ ਕਾਜੀ ਨੂੰ ਕਿਹਾ ਸੀ ਕਿ ਜਦੋਂ ਸਿੱਖ ਗੁਰੂ ਦੀ ਹਜ਼ੂਰੀ ਵਿੱਚ ਆਉਂਦਾ ਹੈ ਨਾ, ਉਹਦੇ ਲੇਖ ਸਿੱਧੇ ਹੋ ਜਾਂਦੇ ਨੇ, ਉਹਦੇ ਮਸਤਕ ਦੇ ਭਾਗ ਸਵੱਲੇ ਹੋ ਜਾਂਦੇ ਨੇ। ਉਹਨਾਂ ਲੇਖਾਂ ਨੂੰ ਪੜ੍ਹਨ ਦੇ ਲਈ ਅਸੀਂ ਗੁਰੂ ਦੀ ਸੰਗਤ ਦੇ ਵਿੱਚ ਆਉਣਾ ਹੈ, ਗੁਰੂ ਦੀ ਹਜ਼ੂਰੀ ਵਿੱਚ ਆਉਣਾ ਹੈ।
ਦਰਗਹ ਘੜੀ ਹੈ ਤੀਨੇ ਲੇਖ,
ਕਿਉਂਕਿ ਦਰਗਾਹ ਘੜੀ ਹੈ ਤੀਨੇ ਲੇਖ, ਉਸ ਪ੍ਰਭੂ ਦੀ ਦਰਗਾਹ ਵਿੱਚ ਇਹ ਤਿੰਨੇ ਲੇਖ ਘੜੇ ਜਾਂਦੇ ਨੇ, ਰਜੋ ਤਮੋ ਅਤੇ ਸਤੋ। ਤਮੋ ਰਜੋ ਅਤੇ ਸਤੋ ਇਹ ਜਿਹੜੇ ਤਿੰਨੇ ਲੇਖ ਨੇ ਨਾ, ਰਜ ਗੁਣ ਤਮ ਗੁਣ ਸਤ ਗੁਣ ਕਹੀਏ, ਇਹ ਤੇਰੀ ਸਭ ਮਾਇਆ। ਦਰਅਸਲ ਜੋ ਮਨੁੱਖ ਹੈ ਨਾ, ਮਨੁੱਖ ਦੇ ਕਰਮ ਕਰਕੇ ਹੀ ਇਹਦੇ ਇਹ ਗੁਣ ਬਣਦੇ ਨੇ। ਜਨਮ ਜਨਮਾਤਰਾਂ ਦੀ ਕਰਮ ਦੇ ਕਰਕੇ ਮਨੁੱਖ ਇੱਕ ਢਾਂਚੇ ਵਿੱਚ ਆਉਂਦਾ ਹੈ ਅਤੇ ਹਮੇਸ਼ਾ ਉਸ ਜੀਵਨ ਦੇ ਉਸ ਸਰੀਰ ਦੇ ਢਾਂਚੇ ਵਿੱਚ ਬੱਝਿਆ ਰਹਿੰਦਾ। ਇਹ ਜਿਹੜੀ ਭਗਤੀ ਕਰਨੀ, ਸਾਧਨਾ ਸਿਮਰਨ ਕਰਨਾ, ਸੰਗਤ ਕਰਨੀ, ਸੇਵਾ ਕਰਨੀ, ਇਹ ਉਸ ਢਾਂਚੇ ਨੂੰ ਤੋੜ ਕੇ ਮੁਕਤ ਹੋਣਾ ਹੈ। ਜਿਵੇਂ ਆਪ ਜੀ ਸੰਗਤ ਵਿੱਚ ਆਏ ਹੋ ਨਾ, ਸੰਗਤ ਇੱਕ ਮੁਕਤੀ ਦਾ ਸਾਧਨ। ਇਸੇ ਲਈ ਭਾਈ ਸਾਹਿਬ ਜੀ ਨੇ ਵੀ ਬਚਨ ਕਹੇ ਨੇ, ਸਾਧ ਸੰਗ ਸੱਚ ਖੰਡ ਹੈ, ਆਏ ਝਰੁੱਖ ਹੈ ਖੁੱਲ ਹੈ ਬਾਰੀ। ਇਹ ਸਾਧ ਸੰਗ ਸੱਚ ਖੰਡ ਹੈ, ਇਹਦੇ ਵਿੱਚ ਆ ਕੇ ਸੱਚ ਖੰਡ ਦੀ ਬਾਰੀ ਖੁੱਲ੍ਹਦੀ ਹੈ, ਦਰਵਾਜ਼ਾ ਖੁੱਲ੍ਹਦਾ। ਹੋਰ ਕਿਸੇ ਕਰਮ ਕਾਂਡਾਂ ਕਰਕੇ ਸੱਚ ਖੰਡ ਦੀ ਪ੍ਰਾਪਤੀ ਨਹੀਂ ਹੈ। ਕਰਮ ਕਾਂਡਾਂ ਕਰਕੇ ਕੋਈ ਰਾਜ ਪ੍ਰਾਪਤ ਕਰ ਸਕਦਾ ਹੈ, ਕੋਈ ਦੇਵ ਸਰੂਪ ਪ੍ਰਾਪਤ ਕਰ ਸਕਦਾ ਹੈ, ਪਰ ਉਹ ਵੀ ਕਰਮਾਂ ਦੇ ਅਧੀਨ ਰਹਿੰਦੇ ਨੇ। ਇਸ ਲਈ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਮਨੁੱਖ ਉਸ ਢਾਂਚੇ ਵਿੱਚ ਜਿਹੜਾ ਬੱਝਿਆ ਹੋਇਆ ਹੈ ਨਾ, ਉਹਨੂੰ ਤੋੜਨ ਦੇ ਲਈ, ਢਾਂਚੇ ਤੋਂ ਨਿਕਲਣ ਦੇ ਲਈ ਸੇਵਾ ਕਰਨੀ, ਸਿਮਰਨ ਕਰਨਾ, ਸਤ ਸੰਗਤ ਕਰਨੀ। ਤਾਮਸੀ ਮਨੁੱਖ ਤਮੋ ਗੁਣ ਬਿਰਤੀ ਦਾ ਜਿਹੜਾ ਮਨੁੱਖ ਹੈ ਨਾ, ਇਹ ਹਮੇਸ਼ਾ ਹੀ ਅੰਧਕਾਰ ਵਿੱਚ ਰਹਿੰਦਾ, ਹਨੇਰੇ ਵਿੱਚ ਰਹਿੰਦਾ, ਕਿਉਂਕਿ ਤਮ ਹਨੇਰੇ ਦਾ ਨਾਮ ਹੈ। ਔਰ ਇਸ ਹਨੇਰੇ ਵਿੱਚ ਰਹਿੰਦਾ ਹੋਇਆ ਮਨੁੱਖ ਜੀਵਨ ਵਿੱਚ ਪਛੜ ਜਾਂਦਾ ਹੈ, ਕਿਉਂਕਿ ਇਹ ਜੀਵਨ ਐਸਾ ਹੈ, ਮਨੁੱਖ ਕਰਮ ਨਹੀਂ ਕਰਨੇ ਚਾਹੁੰਦਾ ਪਰ ਫਲ ਚਾਹੁੰਦਾ। ਐਂ ਕਹਿ ਲਓ ਕਿ ਬੀਜ ਤੋਂ ਬਿਨਾਂ ਇਹ ਖੇਤੀ ਪ੍ਰਾਪਤ ਕਰਨੀ ਚਾਹੁੰਦਾ। ਹੁਣ ਬੀਜ ਤੋਂ ਬਿਨਾਂ ਖੇਤੀ ਕਿਵੇਂ ਹੋਵੇਗੀ? ਬੀਜ ਬੀਜਿਆ ਹੀ ਨਹੀਂ ਅਤੇ ਖਲਵਾੜਾ ਕਿਵੇਂ ਲੱਗੇਗਾ? ਅਗਰ ਕੋਈ ਮਨੁੱਖ ਕਵੇ ਕਿ ਮੈਂ ਦੀਵਾਰਾਂ 'ਤੇ ਕੱਢਣੀਆਂ ਹੀ ਨਹੀਂ, ਕੇਵਲ ਛੱਤ ਪਾਉਣੀ ਹੈ, ਦੀਵਾਰਾਂ ਤੋਂ ਬਿਨਾਂ ਛੱਤ ਨਹੀਂ ਪੈ ਸਕਦੀ ਹੈ, ਕਰਮ ਕੀਤੇ ਤੋਂ ਬਿਨਾਂ ਫਲ ਪ੍ਰਾਪਤ ਨਹੀਂ ਹੋ ਸਕਦਾ, ਇਹ ਤਮੋ ਗੁਣ ਬਿਰਤੀ ਦਾ ਮਨੁੱਖ ਚਾਹੁੰਦਾ ਤਾਂ ਸਾਰਾ ਕੁਝ ਹੈ ਪਰ ਕਰਨਾ ਕੁਝ ਵੀ ਨਹੀਂ ਚਾਹੁੰਦਾ ਹੈ। ਐਸਾ ਜਿਹੜਾ ਤਮੋ ਗੁਣ ਬਿਰਤੀ ਦਾ ਮਨੁੱਖ ਨਾ, ਉਹਦਾ ਸੁਭਾਵ ਹੈ। ਜ਼ਿਆਦਾ ਖਾਣਾ, ਜ਼ਿਆਦਾ ਸੌਣਾ ਅਤੇ ਆਲਸੀ ਰਹਿਣਾ, ਇਹ ਉਹਦੇ ਜੀਵਨ ਦਾ ਸੁਭਾਵ ਬਣ ਜਾਂਦਾ। ਆਲਸ ਵਿੱਚ ਰਹਿਣਾ, ਜ਼ਿਆਦਾ ਸੌਣਾ, ਜ਼ਿਆਦਾ ਖਾਣਾ, ਜਿਸ ਕਰਕੇ ਮਨੁੱਖ ਰੋਗੀ ਬਣ ਜਾਂਦਾ ਹੈ। ਅਤੇ ਰੋਗਾਂ ਵਿੱਚ ਗ੍ਰਸਤ ਮਨੁੱਖ ਕੋਈ ਕਰਮ ਕਰਨ ਦੇ ਯੋਗ ਹੀ ਨਹੀਂ ਰਹਿੰਦਾ ਹੈ। ਇਸੇ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਨਾ, ਸੇਵਾ ਥੋਰੀ ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿ ਤੋ ਬਹੁਤਾ। ਸੇਵਾ ਅੱਬਲ ਤਾਂ ਕਰਨੀ ਨਹੀਂ, ਜੇ ਕਰਨੀ ਹੈ ਤਾਂ ਥੋੜ੍ਹੀ ਕਰਨੀ ਹੈ, ਉਹਦਾ ਫਲ ਬਹੁਤ ਜ਼ਿਆਦਾ ਚਾਹੁੰਦਾ ਮਨੁੱਖ, ਫਲ ਮਿਲਦਾ ਨਹੀਂ ਹੈ। ਕਿਉਂਕਿ ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਵਾ ਆਏ। ਜਿਵੇਂ ਸਤਿਗੁਰਾਂ ਨੇ ਇਸ ਕਾਇਆ ਨੂੰ ਕਾਗਦ ਕਿਹਾ ਨਾ, ਇਹ ਸਰੀਰ ਨੂੰ ਇੱਕ ਖੇਤ ਵੀ ਕਿਹਾ। ਖੇਤ ਵਿੱਚ ਬੀਜ ਬੀਜਾਂਗੇ ਤਾਂ ਫਸਲ ਹੋਏਗੀ, ਇਸ ਜੀਵਨ ਵਿੱਚ ਕਰਮ ਕਰਾਂਗੇ ਤਾਂ ਫਲ ਪ੍ਰਾਪਤ ਹੋਏਗਾ। ਜੇ ਅਸੀਂ ਕਹੀਏ ਸੰਗਤ ਵਿੱਚ ਆਉਣਾ ਹੀ ਨਹੀਂ ਤਾਂ ਗੁਰੂ ਦੇ ਦੀਦਾਰ ਕਿਵੇਂ ਹੋਣਗੇ, ਸਤਿਗੁਰਾਂ ਦੇ ਦਰਸ਼ਨ ਕਿਵੇਂ ਕਰਾਂਗੇ ਜੇ ਸੰਗਤ ਹੀ ਨਹੀਂ ਕੀਤੀ। ਸੰਗਤ ਵਿੱਚ ਗੁਰੂ ਦੇ ਦੀਦਾਰ, ਗੁਰੂ ਕੀ ਸੰਗਤ ਦੇ ਦੀਦਾਰ ਪ੍ਰਾਪਤ ਹੁੰਦੇ ਨੇ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ, ਐਸਾ ਜਿਹੜਾ ਮਨੁੱਖ ਤਮੋ ਬਿਰਤੀ ਵਾਲਾ ਹੈ ਨਾ, ਉਹ ਜਦੋਂ ਉਸ ਨੂੰ ਫਲ ਪ੍ਰਾਪਤ ਨਹੀਂ ਹੋਵੇਗਾ, ਫਿਰ ਜਾਂ ਤਾਂ ਦੋਸ਼ ਸੰਸਾਰ ਨੂੰ ਦਿੰਦਾ ਅਤੇ ਜਾਂ ਨਿਰੰਕਾਰ ਨੂੰ ਦਿੰਦਾ, ਪਰਮੇਸ਼ਰ ਦੇ ਉੱਤੇ ਦੋਸ਼ ਆਰੋਪਣ ਕਰਦਾ ਹੈ ਕਿ ਮੈਨੂੰ ਇਹ ਕੁਝ ਮਿਲਿਆ ਹੀ ਨਹੀਂ, ਗੁਆਂਢੀ ਨੂੰ ਮਿਲ ਗਿਆ। ਹੁਣ ਜਿਸ ਨੇ ਅੰਮ੍ਰਿਤ ਵੇਲੇ ਆਪਣੀ ਦੁਕਾਨ 'ਤੇ ਜਾਣਾ ਹੈ, ਆਪਣੇ ਗ੍ਰਾਹਕ ਉਹਨੇ ਵਿਹਾਜਣੇ ਨੇ, ਅਤੇ ਮਾਇਆ ਤਾਂ ਉਸੇ ਦੇ ਗੱਲੇ ਵਿੱਚ ਆਏਗੀ ਨਾ। ਜਿਹੜਾ ਕਵੇ ਕਿ ਮੈਂ ਦੁਕਾਨ 'ਤੇ ਜਾਣਾ ਹੀ ਨਹੀਂ, ਦੁਕਾਨ ਖੋਲ੍ਹਣੀ ਨਹੀਂ, ਗਾਹਕਾਂ ਨੂੰ ਅਟੈਂਡ ਕਰਨਾ ਹੀ ਨਹੀਂ, ਅਤੇ ਮੇਰਾ ਗੱਲਾ ਭਰ ਜਾਵੇ, ਨਹੀਂ ਭਰੇਗਾ। ਐਸੇ ਮਨੁੱਖ ਦੀ ਬਿਰਤੀ ਹੈ। ਔਰ ਜਿਹੜਾ ਰਜੋਗੁਣ ਬਿਰਤੀ ਵਾਲਾ ਮਨੁੱਖ ਹੈ ਨਾ, ਉਹ ਕਰਮ ਕਰਦਾ, ਉਹ ਸਾਧਨ ਕਰਦਾ, ਯਤਨ ਕਰਦਾ। ਜਿਵੇਂ ਵਪਾਰੀ ਨੇ, ਰਾਜਨੀਤਿਕ ਨੇ, ਬੜੀ ਮਿਹਨਤ ਕਰਦੇ ਨੇ, ਔਰ ਮਿਹਨਤ ਕਰਨ ਦੇ ਬਾਵਜੂਦ ਕਈ ਵਾਰੀ ਐਸਾ ਹੁੰਦਾ ਕਿ ਫਲ ਨਹੀਂ ਮਿਲਦਾ। ਇਹ ਜ਼ਰੂਰੀ ਨਹੀਂ ਕਿ ਜਿਹੜਾ ਬੀਜ ਧਰਤੀ ਵਿੱਚ ਬੀਜ ਦਿੱਤਾ ਉਸ ਨੂੰ ਅਵਸ਼ ਫਲ ਲੱਗੇਗਾ ਹੀ ਲੱਗੇਗਾ। ਬਹੁਤ ਐਸੇ ਬੀਜ ਨੇ ਫਲ ਨਹੀਂ ਲੱਗਦਾ ਹੈ। ਜੇ ਸਮੇਂ ਅਨੁਸਾਰ ਨਾ ਬੀਜਿਆ ਜਾਏ ਤਾਂ ਵੀ ਫਲ ਨਹੀਂ ਲੱਗਦਾ ਹੈ। ਕਰੁੱਤਾ ਬੀਜ ਬੀਜੈ ਨਹੀਂ ਜੰਮੈ, ਸਬਲਾਹਾ ਮੂਲ ਗਵਾਏ ਦਾ। ਕਰੁੱਤਾ ਬੀਜ ਬੀਜ ਦੇਈਏ ਉਹ ਨਹੀਂ ਫਲ ਮਿਲੇਗਾ, ਉਸ ਤੋਂ ਬੂਟਾ ਪੈਦਾ ਹੋ ਜਾਂਦਾ ਹੈ ਪਰ ਉਸ ਬੂਟੇ 'ਤੇ ਫਲ ਨਹੀਂ ਲੱਗਦਾ ਹੈ। ਇਸ ਲਈ ਇਹ ਜ਼ਰੂਰੀ ਨਹੀਂ ਹਰ ਬੀਜਿਆ ਫਲ ਜਿਹੜਾ ਬੀਜ ਹੈ ਉਹ ਫਲ ਦੇਵੇਗਾ। ਇਹ ਜ਼ਰੂਰੀ ਨਹੀਂ ਹਰ ਮਨੁੱਖ ਮਿਹਨਤ ਕਰਦਾ ਅਤੇ ਉਸਨੂੰ ਫਲ ਅਵਸ਼ ਮਿਲੇਗਾ ਹੀ ਮਿਲੇਗਾ। ਕਈਆਂ ਦੀ ਮਿਹਨਤ ਅਜਾਈ ਚਲੀ ਜਾਂਦੀ ਹੈ। ਵਪਾਰੀ ਬਹੁਤ ਯਤਨ ਕਰਦੇ ਨੇ, ਸਾਧਨ ਕਰਦੇ ਨੇ, ਕਈ ਵਾਰੀ ਘਾਟਾ ਪੈ ਜਾਂਦਾ ਵਪਾਰ ਦੇ ਵਿੱਚ। ਰਾਜਨੀਤਿਕ ਬੜੀ ਮਿਹਨਤ ਕਰਦੇ ਨੇ। ਇਹ ਤੁਸੀਂ ਦੇਖਿਆ ਪਿਛਲੇ ਦਿਨਾਂ ਵਿੱਚ ਦੋ ਦੋ ਤਿੰਨ ਤਿੰਨ ਮਹੀਨੇ ਗਰਮੀ ਦੇ ਸਮੇਂ ਵਿੱਚ ਬਹੁਤ ਮਿਹਨਤ ਕੀਤੀ, ਭੁੱਖੇ ਪਿਆਸੇ ਰਹੇ, ਪਰ ਜ਼ਰੂਰੀ ਨਹੀਂ ਕਾਮਯਾਬੀ ਸਭ ਨੂੰ ਮਿਲੇ। ਇਹ ਉਸ ਮਾਲਕ ਨੇ ਬਖਸ਼ਿਸ਼ ਕਰਨੀ ਹੈ। ਇਸ ਲਈ ਜਿਹੜਾ ਮਨੁੱਖ ਰਜੋਗੁਣ ਬਿਰਤੀ ਦਾ ਹੈ ਨਾ, ਉਹ ਚਾਹੁੰਦਾ ਹੈ ਫਲ ਨੂੰ। ਕਰਮ ਦਾ ਤਿਆਗ ਕੀਤਾ ਜਾ ਸਕਦਾ ਹੈ, ਫਲ ਦੀ ਇੱਛਾ ਨਹੀਂ ਤਿਆਗੀ ਜਾ ਸਕਦੀ। ਕਦੇ ਕਿਸੇ ਨੇ ਤਿਆਗਿਆ ਇੱਛਾ ਕੀਤੀ ਵੀ ਮੈਨੂੰ ਕੁਝ ਵੀ ਨਾ ਮਿਲੇ? ਨਹੀਂ, ਇੱਛਾ ਕਰਦਾ ਹੈ ਮਨੁੱਖ, ਔਰ ਕਦੀ ਬਹੁਤ ਜ਼ਿਆਦਾ ਮਿਹਨਤ ਕਰਦਾ ਹੈ। ਸਤਿਗੁਰਾਂ ਨੇ ਇੱਕ ਬਚਨ ਕਿਹਾ, ਅਤਿ ਹੂੰ ਧੱਕਾ ਖਾਏ। ਅੱਤ ਦੀ ਮਿਹਨਤ, ਅਤੇ ਕਈ ਵਾਰੀ ਅੱਤ ਦੀ ਮਿਹਨਤ ਜਿਹੜੀ ਹੈ ਇਹ ਵੀ ਦੁੱਖ ਨੂੰ ਜਨਮ ਦਿੰਦੀ ਹੈ। ਖਿਆਲ ਕਰਨ, ਅਗਰ ਕੋਈ ਮਨੁੱਖ ਸ਼ੁਭ ਕਰਮ ਕਰਦਾ, ਕਵੇ ਕਿ ਮੈਂ ਤੇ ਰਾਜ ਰਾਤ ਸਾਰੀ ਰਾਤ ਜਾਗ ਕੇ ਸਿਮਰਨ ਭਜਨ ਬੰਦਗੀ ਕਰਨੀ ਹੈ। ਵੈਸੇ ਬੁੱਲੇ ਸ਼ਾਹ ਨੇ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਨੇ, ਰਾਤੀਂ ਜਾਗੇ ਸੇਕ ਸਦਾਵੇਂ, ਰਾਤੀਂ ਜਾਗਣ ਕੁੱਤੇ, ਸਾਰੀ ਰਾਤ ਉਹ ਪਹਿਰਾ ਦਿੰਦੇ, ਦੇਹਾਂ ਵੰਝ ਅਰੂੜੀ ਤੇ ਸੁੱਤੇ। ਸਾਰੀ ਰਾਤ ਜਾਗਦੇ ਨੇ, ਪਹਿਰਾ ਦਿੰਦੇ ਨੇ। ਜਦੋਂ ਮਨੁੱਖ ਬਹੁਤਾ ਯਤਨ ਕਰਦਾ ਹੈ, ਉਤਸਾਹਟ ਪੈਦਾ ਹੁੰਦੀ ਹੈ, ਉਹਦੇ ਵਿੱਚੋਂ ਦੁੱਖ ਪੈਦਾ ਹੁੰਦੇ ਨੇ ਵੀ ਮੈਂ ਇੰਨੀ ਮਿਹਨਤ ਕੀਤੀ ਅਤੇ ਮੈਨੂੰ ਫਲ ਮਿਲਿਆ ਹੀ ਨਹੀਂ। ਕਈ ਵਾਰੀ ਅਸੀਂ ਵੀ ਐਸਾ ਕਹਿ ਦਿੰਦੇ ਹਾਂ ਕਿ ਭਾਈ ਸਾਹਿਬ ਜੀ, ਬੜਾ ਚਿਰ ਹੋ ਗਿਆ ਮੈਨੂੰ ਨਿਤਨੇਮ ਕਰਦਿਆਂ ਨੂੰ, ਮੈਂ ਤੀਰਥ ਯਾਤਰਾ ਵੀ ਕੀਤੀ ਹੈ ਪਰ ਅਜੇ ਗੱਲ ਬਣੀ ਨਹੀਂ, ਅਜੇ ਮੈਨੂੰ ਕੁਝ ਪ੍ਰਾਪਤ ਨਹੀਂ ਹੋਇਆ। ਮਨੁੱਖ ਨੇ ਯਤਨ ਕਰਨਾ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਇੱਕ ਗੱਲ ਕਹੀ ਹੈ, ਉਹ ਕਹਿੰਦੇ ਨੇ, ਤੇਰਾ ਫਰਜ਼ ਹੈ ਦੇਣਾ, ਤੇਰਾ ਹੱਕ ਹੈ ਮੰਗਣਾ, ਤੇਰਾ ਕੰਮ ਹੈ ਦੇਣਾ, ਤੇਰਾ ਕੰਮ ਹੈ ਤੈਨੂੰ ਸਾਧਨ ਕਰਨੇ ਨੇ, ਫਲ ਮੰਗ, ਜ਼ਰੂਰੀ ਮੰਗ, ਪਰ ਉਹ ਜ਼ਰੂਰੀ ਨਹੀਂ ਕਿ ਤੇਰੀ ਮੰਗ 'ਤੇ ਤੈਨੂੰ ਹਰ ਕੁਝ ਮਿਲ ਜਾਏ, ਨਹੀਂ ਮਿਲਦਾ। ਜੋ ਮਨੁੱਖ ਮੰਗਦਾ ਕੋਈ ਮਿਲਦਾ ਨਹੀਂ ਮਿਲਦਾ। ਇਸ ਲਈ ਮਨੁੱਖ ਨੇ ਐਸਾ ਵੀ ਨਹੀਂ ਕਰਨਾ ਕਿ ਮੈਂ ਬਹੁਤਾ ਜ਼ਿਆਦਾ ਤਸ਼ੱਦਦ ਕਰਾਂ ਅਤੇ ਕੋਈ ਕਹੇ ਕਿ ਮੈਨੂੰ ਕਰਨ ਦੀ ਲੋੜ ਹੀ ਕੁਝ ਨਹੀਂ। ਮੈਂ ਮਹਾਤਮਾ ਦੇ ਬੁੱਧ ਵਿੱਚ, ਮਹਾਤਮਾ ਬੁੱਧ ਦੇ ਜੀਵਨ 'ਚ ਪੜ੍ਹਿਆ ਸੀ ਇੱਕ ਦਿਨ, ਮਹਾਤਮਾ ਬੁੱਧ ਰਾਜੇ ਦਾ ਲੜਕਾ ਹੈ, ਮਨ ਨੂੰ ਚੋਟ ਵੱਜੀ। ਮਨ ਨੂੰ ਜਦੋਂ ਚੋਟ ਲੱਗੀ ਹੈ ਨਾ, ਤਾਂ ਆਪਣੀ ਧਰਮ ਪਤਨੀ ਨੂੰ, ਆਪਣੇ ਪੁੱਤਰ ਨੂੰ ਤਿਆਗ ਕੇ ਚੱਲ ਪਏ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਰਾਤੀ ਸੁੱਤੇ ਪਰਿਵਾਰ ਨੂੰ ਤਿਆਗ ਕੇ ਨਹੀਂ ਗਏ ਹਨ, ਪਰਿਵਾਰ ਨੂੰ ਬੁਲਾ ਕੇ, ਪਰਿਵਾਰ ਦੇ ਪਾਸ ਬਚਨ ਕਹਿ ਕੇ ਚੱਲੇ ਨੇ ਗੁਰਦੇਵ ਪਾਤਸ਼ਾਹ ਜੀ। ਖੈਰ, ਕਹਿੰਦੇ ਬੁੱਧ ਨੇ ਇਤਨਾ ਜ਼ਿਆਦਾ ਤਪ ਕੀਤਾ, ਸਰੀਰ ਹੱਡੀਆਂ ਦਾ ਢਾਂਚਾ ਬਣ ਕੇ ਰਹਿ ਗਏ, ਸਰੀਰ ਦੀਆਂ ਪੱਸਲੀਆਂ ਹੱਡੀਆਂ ਗਿਣੀਆਂ ਜਾ ਸਕਦੀਆਂ ਸਨ ਕਿੰਨੀਆਂ ਨੇ, ਨਾੜੀਆਂ ਦੇ ਅੰਦਰੋਂ ਦੀਦਾਰ ਹੋ ਰਹੇ ਨੇ, ਇਤਨਾ ਕਿਰਸ ਹੋ ਗਿਆ, ਲਿੱਸਾ ਹੋ ਗਿਆ, ਚਰਬੀ ਤਾਂ ਰਹੀ ਨਹੀਂ ਸਰੀਰ ਦੇ ਉੱਤੇ, ਕਿਉਂਕਿ ਖਾਣਾ ਪੀਣਾ ਤਿਆਗ ਦਿੱਤਾ। ਅੱਠਾਂ ਪੈਰਾਂ ਬਾਅਦ ਕਹਿੰਦੇ ਇੱਕ ਜੌਂ ਹੀ ਛਕਦਾ ਸੀ। ਖੈਰ, ਉਹਨਾਂ ਦੇ ਇਤਿਹਾਸ ਦੇ ਮੁਤਾਬਕ ਹੈ, ਪਰ ਗੁਰਮਤ ਨਹੀਂ ਇਸ ਗੱਲ ਨੂੰ ਮੰਨਦੀ। ਗੁਰਮਤ ਤਾਂ ਕਹਿੰਦੀ, ਛੋਡਹਿ ਅੰਨ ਕਰਹਿ ਪਾਖੰਡ, ਨਾ ਉਹ ਸੁਹਾਗਣ ਨਾ ਉਹ ਰੰਡ, ਜਗ ਮੈਂ ਪਕਤੇ ਦੁੱਧਾ ਧਾਰੀ, ਗੁਪਤੀ ਖਾਵੇ ਵਟਕਾ ਸਾਰੀ, ਅੰਨੇ ਬਿਨਾਂ ਨਾ ਹੋਏ ਸੁਕਾਲ, ਤਜੀਏ ਅੰਨ ਨਾ ਮਿਲੇ ਗੋਪਾਲ। ਅੰਨ ਦੇ ਤਿਆਗਣ ਕਰਕੇ ਪਰਮਾਤਮਾ ਨਹੀਂ ਮਿਲਦਾ ਹੈ। ਬੁੱਧ ਜੀ ਦੀ ਸਾਧਨਾ ਆਪਣੀ ਹੈ। ਕਹਿੰਦੇ ਇੱਕ ਦਿਨ ਨਹਿਰ ਦੇ ਕਿਨਾਰੇ 'ਤੇ ਬੁੱਧ ਲੇਟਿਆ ਹੋਇਆ, ਦੋ ਚਾਰ ਇਹਦੇ ਭਿਕਸ਼ੂ ਜਿਹੜੇ ਸੰਗੀ ਕੋਲ ਨੇ, ਸਰੀਰ ਵਿੱਚ ਸਵਾਸ ਹੀ ਕੇਵਲ ਚੱਲ ਰਹੇ ਨੇ, ਬਹੁਤ ਜ਼ਿਆਦਾ ਇਹਦਾ ਸਰੀਰ ਜਿਹੜਾ ਕਮਜ਼ੋਰ ਹੋ ਗਿਆ। ਇੱਕ ਬੱਚੀ ਇੱਕ ਬੀਬਾ ਦੇ ਮਨ ਵਿੱਚ ਦਇਆ ਆਈ ਕਿ ਰਸਤੇ 'ਤੇ ਕਿਨਾਰੇ 'ਤੇ ਮਹਾਤਮਾ ਬੈਠੇ ਨੇ, ਉਹ ਕਹਿੰਦੇ ਖੀਰ ਤਿਆਰ ਕਰਕੇ ਲਿਆ ਕੇ ਉਸਨੇ ਬੁੱਧ ਦੇ ਅੱਗੇ ਰੱਖ ਦਿੱਤੀ। ਹੁਣ ਬੁੱਧ 'ਤੇ ਕੁਝ ਛਕਦਾ ਹੀ ਨਹੀਂ ਸੀ, ਕੇਵਲ ਅੱਠਾਂ ਪੈਰਾਂ ਬਾਅਦ ਜੌਂ ਛਕਣਾ। ਹੁਣ ਖੀਰ ਵੱਲੇ ਵੀ ਦੇਖਦਾ ਅਤੇ ਛਕਦਾ ਵੀ ਨਹੀਂ, ਕਿਉਂਕਿ ਨੇਮ ਕੀਤਾ ਹੋਏ ਉਨੇ ਚਿਰ ਨੂੰ ਕਹਿੰਦੇ ਨੇ ਨਾ। ਉਸ ਨਹਿਰ ਦੀ ਪਟੜੀ ਦੇ ਉੱਤੇ ਇੱਕ ਰਾਗ ਕਰਨ ਵਾਲੇ ਤੁਰੇ ਆ ਰਹੇ ਨੇ, ਗੱਲ ਖਿਆਲ ਵਿੱਚ ਰੱਖਣੀ। ਰਾਗ ਕਰਨ ਵਾਲੇ ਰਾਗੀ ਆ ਰਹੇ ਨੇ, ਰਾਗੀ ਬਹੁਤ ਨੇ, ਕੀਰਤਨੀਏ ਬਹੁਤ ਘੱਟ ਨੇ, ਖਿਮਾ ਕਰ ਦਿਓ ਜੀ। ਰਾਗੀ ਬਹੁਤ ਨੇ, ਕੀਰਤਨੀਏ ਬਹੁਤ ਘੱਟ ਨੇ। ਉਹ ਰਾਗ ਕਰਨ ਵਾਲੇ ਰਾਗੀ ਤੁਰੇ ਆ ਰਹੇ ਨੇ, ਉਹਨਾਂ ਦਾ ਜਿਹੜਾ ਮੁਖੀ ਹੈ ਨਾ, ਆਪਣੇ ਸਾਥੀਆਂ ਨੂੰ ਕਹਿ ਰਿਹਾ ਹੈ ਭਈ ਸਾਜ ਦੀਆਂ ਤਾਰਾਂ ਇਤਨੀਆਂ ਜ਼ਿਆਦਾ ਨਾ ਕੱਸੋ ਕਿ ਤਾਰਾਂ ਟੁੱਟ ਜਾਣ, ਇਤਨਾ ਜ਼ਿਆਦਾ ਢਿੱਲੀਆਂ ਵੀ ਨਾ ਰੱਖੋ ਵਿੱਚੋਂ ਸਾਜ ਵਿੱਚੋਂ ਸੰਗੀਤ ਨਾ ਨਿਕਲੇ, ਕਿਉਂਕਿ ਸੰਗੀਤ ਨੇ, ਰਾਗ ਨੇ ਅਤੇ ਮੱਧ ਵਿੱਚ ਨਿਕਲਣਾ ਨਾ। ਜ਼ਿਆਦਾ ਤਾਰਾਂ ਕੱਸ ਦਿੱਤੀਆਂ ਤਾਂ ਵੀ ਟੁੱਟ ਜਾਣਗੀਆਂ, ਢਿੱਲੀਆਂ ਰਹਿਣਗੀਆਂ, ਵਿੱਚੋਂ ਸੰਗੀਤ ਅਲੋਪ ਹੋ ਜਾਏਗਾ। ਬੜੀ ਗਹਿਰੀ ਗੱਲ ਕਹੀ ਉਸ ਕੀਰਤਨੀ ਰਾਗੀ ਨੇ। ਮਹਾਤਮਾ ਬੁੱਧ ਉੱਠ ਕੇ ਨਾ ਤੋ ਖੀਰ ਖਾਣੀ ਸ਼ੁਰੂ ਕਰ ਦਿੱਤੀ, ਮਨ ਨੂੰ ਚੋਟ ਲੱਗ ਗਈ, ਕਿਉਂਕਿ ਸਾਹਿਬ ਕਹਿੰਦੇ ਨੇ ਨਾ, ਮਨ ਹੱਠ ਤਰਫ ਨਾ ਜੇ ਪਈ ਜੇ ਬਹੁਤਾ ਘਾਲੇ। ਜੇ ਮਨ ਵਿੱਚ ਹੱਠ ਨੂੰ ਧਾਰਨ ਕਰਕੇ ਮਨੁੱਖ ਕੋਈ ਕਰਮ ਕਰ ਰਿਹਾ ਨਾ, ਅਤੇ ਹੱਠ ਕਰ ਮਰੇ ਨਾ ਲੇਖਾ ਪਾਵੇ, ਉਹ ਮਰਿਆ ਵੀ ਲੇਖੇ ਵਿੱਚ ਨਹੀਂ ਪੈਂਦਾ ਹੈ। ਇਹ ਜੀਵਨ ਇੱਕ ਸਾਜ ਹੈ, ਸਤਿਗੁਰਾਂ ਨੇ ਜੀਵਨ ਨੂੰ ਸਾਜ ਕੇ ਸਾਤ ਸੁਰਾ ਲੈ ਚੱਲ ਹੈ। ਇਹ ਜੀਵਨ ਦੀਆਂ ਵੀ ਸੱਤ ਸੁਰਾਂ ਨੇ, ਇਹ ਜੀਵਨ ਰੂਪੀ ਸਾਜ ਹੈ, ਇਹਦੀਆਂ ਤਾਰਾਂ ਇਤਨੀਆਂ ਜ਼ਿਆਦਾ ਨਾ ਕੱਸ ਦਈਏ ਕਿ ਮੈਂ ਨਾ ਪ੍ਰਸ਼ਾਦਾ ਛਕਣਾ, ਨਾ ਕਾਰੋਬਾਰ ਕਰਨਾ, ਨਾ ਪਰਿਵਾਰ ਚਾਹੀਦਾ, ਤਾਰਾਂ ਟੁੱਟ ਜਾਣਗੀਆਂ, ਕੁਝ ਨਹੀਂ ਪੱਲੇ ਪਵੇਗਾ। ਇਤਨਾ ਵੀ ਆਲਸੀ ਨਾ ਬਣ ਜਾਏ ਕਿ ਨਿਤਨੇਮ ਵੀ ਕਰਨਾ ਔਖਾ ਹੋ ਜਾਏ, ਸੰਗਤ ਵਿੱਚ ਆਉਣਾ ਵੀ ਔਖਾ ਹੋ ਜਾਏ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਿ ਰਾਇਆ, ਕੁਝ ਵੀ ਨਾ ਕਰੇ ਅਤੇ ਸੰਗੀਤ ਖਤਮ ਹੋ ਜਾਏਗਾ। ਗੁਰੂ ਨੇ ਵੇਖੋ ਸਾਨੂੰ ਕਿੰਨੀ ਬਖਸ਼ਿਸ਼ ਕੀਤੀ ਹੈ, ਥੋੜ੍ਹਾ ਖਾਣਾ, ਥੋੜ੍ਹਾ ਸੌਣਾ, ਥੋੜ੍ਹਾ ਬੋਲਣ, ਇਹ ਗੁਰਮਤਿ ਦੀ ਨਿਸ਼ਾਨੀ ਹੈ। ਪ੍ਰਸ਼ਾਦਾ ਸਰੀਰ ਦੀ ਲੋੜ ਵਾਸਤੇ ਛਕਣਾ ਹੈ। ਇੱਕ ਸਿਆਣੇ ਕਹਿੰਦੇ ਨੇ ਕਿ ਭੋਜਨ ਤੇਰੀ ਲੋੜ ਹੈ, ਤੂੰ ਭੋਜਨ ਦੀ ਲੋੜ ਨਾ ਬਣ। ਇਸ ਵਾਸਤੇ ਨਹੀਂ ਜੀਣਾ ਕਿ ਮੈਂ ਬਹੁਤਾ ਖਾਣਾ ਹੈ, ਇਸ ਵਾਸਤੇ ਖਾਣਾ ਹੈ ਕਿ ਮੈਂ ਜਿਉਂਦਾ ਰਹਾਂ, ਸਵਾਸ ਚੱਲਦੇ ਰਹਿਣ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਐਸਾ ਮਨੁੱਖ ਜਿਹੜਾ ਕਰਮ ਕਰਦਾ ਹੈ ਰਜੋ ਗੁਣ ਬਿਰਤੀ, ਅਤੇ ਉਹਦਾ ਫਲ ਵੀ ਬਹੁਤਾ ਚਾਹੁੰਦਾ। ਸਾਹਿਬ ਕਹਿੰਦੇ ਕਿਰਤ ਕਰ, ਫਲ ਉਸ ਮਾਲਕ ਨੇ ਦੇਣਾ। ਜਿਹੜਾ ਸਤੋ ਗੁਣ ਬਿਰਤੀ ਦਾ ਮਨੁੱਖ ਹੈ ਨਾ, ਕਾਹੂ ਫਲ ਕੀ ਇੱਛਾ ਨਹੀਂ ਬਾਂਛੈ, ਉਹਦਾ ਸੁਭਾਵ ਹੈ ਉਹ ਫਲ ਦੀ ਇੱਛਾ ਨਹੀਂ ਰੱਖਦਾ, ਕਰਮ ਕਰਦਾ ਉਹਦਾ ਫਲ ਨਹੀਂ ਚਾਹੁੰਦਾ। ਇੱਕ ਹਾਤਮ ਤਾਈ ਦੀ ਕਿਤਾਬ ਹੈ, ਉਹਦੇ ਵਿੱਚ ਇੱਕ ਸ਼ਬਦ ਲਿਖਿਆ ਉਸ ਨੇ, ਉਹ ਕਹਿੰਦਾ ਹੈ ਕਰਮ ਕਰ ਕੂਵੇਂ ਮੇਂ ਡਾਲ ਦੇ, ਉਹਦਾ ਫਲ ਨਾ ਚਾਹ ਕਿ ਮੈਨੂੰ ਫਲ ਮਿਲੇਗਾ। ਤੇਰਾ ਕੰਮ ਹੈ, ਤੂੰ ਸਾਧਨ ਕਰਨਾ, ਕਰਮ ਕਰਨਾ, ਫਲ ਉਸ ਮਾਲਕ ਨੇ ਦੇਣਾ, ਫਲ ਉਸ ਪਰਮਾਤਮਾ ਨੇ ਦੇਣਾ। ਬੀਜ ਧਰਤੀ ਵਿੱਚ ਹੈ, ਧਰਤੀ ਦਾ ਕੰਮ ਉਸ ਨੂੰ ਪ੍ਰਫੁੱਲਤ ਕਰਨਾ ਹੈ, ਪਰ ਉਸ ਨੂੰ ਫਲ ਲੱਗੇਗਾ ਉਸ ਮਾਲਕ ਦੇ ਵੱਸ ਵਿੱਚ। ਇਸ ਕਰਕੇ ਮਨੁੱਖ ਨੇ ਸਤੋ ਗੁਣ ਬਿਰਤੀ ਜਿਹੜੀ ਉਹ ਹਮੇਸ਼ਾ ਧਾਰਨ ਕਰਨੀ ਹੈ। ਮੈਂ ਪਹਿਲੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਨਾ ਕਿ ਪੰਚਮ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਸਿੱਖਾਂ ਨੂੰ ਉਪਦੇਸ਼ ਦਿੱਤਾ, ਭਾਈ ਜਦੋਂ ਤੁਹਾਡਾ ਮਨ ਸੰਗਤ ਵਿੱਚ ਨਾ ਲੱਗੇ, ਮਨ ਟਿਕਾਓ ਵਿੱਚ ਨਾ ਆਏ, ਮਨ ਨਿਤਨੇਮ ਵਿੱਚ ਨਾ ਜੁੜੇ, ਮਨ ਸਤਸੰਗਤ ਨਾ ਕਰਨੀ ਚਾਹੁੰਦਾ ਹੋਵੇ, ਤਾਂ ਸਮਝੋ ਕਿ ਤੁਸੀਂ ਤਮੋ ਗੁਣ ਬਿਰਤੀ ਦੇ ਵਿੱਚ ਹੋ। ਜਦੋਂ ਸੰਗਤ ਵਿੱਚ ਆਏ ਹੋ, ਗੁਰੂ ਦੇ ਸ਼ਬਦ ਦੀ ਕੁਝ ਸਮਝ ਪੈਂਦੀ ਹੈ, ਕੁਝ ਨਹੀਂ ਪੈਂਦੀ, ਕਦੇ ਆਲਸ ਆ ਜਾਂਦਾ, ਕਦੇ ਸਾਵਧਾਨ ਵੀ ਹੁੰਦੇ ਹੋ, ਕਦੇ ਮਨ ਤੁਹਾਡਾ ਇਕਾਗਰਤਾ ਵਿੱਚ ਬਣ ਜਾਂਦਾ ਹੈ, ਸਮਝੋ ਕਿ ਰਜੋ ਗੁਣ ਬਿਰਤੀ ਹੈ। ਜਦੋਂ ਸੰਗਤ ਵਿੱਚ ਆ ਕੇ ਚੌਂਕੜਾ ਲੱਗ ਜਾਏ, ਸੁਰਤ ਗੁਰੂ ਸ਼ਬਦ ਵਿੱਚ ਜੁੜ ਜਾਏ, ਨੇਤਰ ਸਤਿਗੁਰੂ ਦੇ ਦੀਦਾਰ ਕਰਦੇ ਹੋਣ, ਐਨ ਇਕਾਗਰ ਚਿੱਤ ਹੋ ਕੇ ਬੈਠ ਜਾਏ ਗੁਰੂ ਦਾ ਸ਼ਬਦ ਸਰਵਣ ਕਰਨ ਦੇ ਲਈ, ਫਿਰ ਸਮਝੋ ਕਿ ਸਤੋ ਗੁਣ ਬਿਰਤੀ ਹੈ। ਜਦੋਂ ਸਤੋ ਗੁਣ ਬਿਰਤੀ ਬਣਦੀ ਹੈ ਨਾ ਮਨੁੱਖ ਦੀ, ਫਿਰ ਇਹ ਸੱਤ ਦੇ ਨਾਲ ਜੁੜਦਾ ਹੈ। ਜਦੋਂ ਸੱਤ ਦੇ ਨਾਲ ਜੁੜਦਾ ਹੈ, ਇਹਨੂੰ ਸੱਚ ਦੀ ਪ੍ਰਾਪਤੀ ਹੁੰਦੀ ਹੈ। ਸੱਚ ਕੀ ਹੈ? ਪਰਮਾਤਮਾ ਹੈ, ਸੱਚ ਨਿਰੰਕਾਰ ਹੈ, ਅਸਤ ਸੰਸਾਰ ਹੈ। ਸੱਤ ਨਾਲ ਜੁੜਿਆ ਸੱਚ ਦੀ ਪ੍ਰਾਪਤੀ ਹੈ, ਝੂਠ ਨਾਲ ਜੁੜਿਆ ਸੰਸਾਰ ਦੀ ਪ੍ਰਾਪਤੀ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਦਰਗਾਹ ਘੜੀ ਹੈ ਤੀਨੇ ਲੇਖ। ਇਹ ਪ੍ਰਭੂ ਦੀ ਦਰਗਾਹ ਦੇ ਵਿੱਚ ਕਿਉਂ ਕਿਸ ਮਾਲਕ ਨੇ ਰਚੇ ਹੋਏ ਨੇ, ਇਹ ਤਿੰਨੇ ਲੇਖ ਘੜੇ ਜਾਂਦੇ ਹਨ।
ਖੋਟਾ ਕਾਮਨਾ ਆਵੇ ਵੇਖ।
ਖਿਆਲ ਕਰ ਭਾਈ, ਇਹ ਖੋਟਾ ਕੰਮ ਤੇਰੇ ਕਿਸੇ ਕੰਮ ਨਹੀਂ ਆਏਗਾ। ਜਿਹੜਾ ਖੋਟਾ ਕੰਮ ਕੀਤਾ ਹੈ ਨਾ, ਉਸਨੇ ਕੋਈ ਤੇਰੀ ਸਹਾਇਤਾ ਨਹੀਂ ਕਰਨੀ। ਇਸ ਲਈ ਮੇਰੇ ਗੁਰਦੇਵ ਕਹਿੰਦੇ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਗੁਰੂ ਪਿਆਰਿਆ, ਐਸਾ ਕੰਮ ਬਿਲਕੁਲ ਹੀ ਨਾ ਕਰ, ਭੁੱਲ ਕੇ ਵੀ ਨਾ ਕਰ, ਜਿਸ ਕਰਕੇ ਤੈਨੂੰ ਅੰਤ ਨੂੰ ਪਸ਼ਚਾਤਾਪ ਕਰਨਾ ਕਰ ਪਵੇ। ਫਿਰ ਕਰੀਏ ਕੀ? ਸਭ ਕਹਿੰਦੇ, ਸੋਈ ਕੰਮ ਕਰਾਏ ਜਿਤ ਮੁਖ ਉੱਜਲਾ। ਉਹ ਕੰਮ ਕਰ ਜਿਸ ਕਰਕੇ ਤੇਰਾ ਮੁੱਖ ਲੋਕ ਅਤੇ ਪ੍ਰਲੋਕ ਵਿੱਚ ਉੱਜਲਾ ਹੋਵੇ, ਸੰਸਾਰ ਵਿੱਚ ਵੀ ਤੇਰਾ ਸਤਿਕਾਰ ਹੋਵੇ, ਅੱਗੇ ਨਿਰੰਕਾਰ ਦੀ ਦਰਗਾਹ ਵਿੱਚ ਵੀ ਤੈਨੂੰ ਰੇ ਰੇ ਦਰਗਾਹ ਕਹੇ ਨਾ ਕਹੋ, ਆਓ ਬੈਠ ਆਦਰ ਸਭ ਦੇਵ, ਸਾਰੇ ਤੈਨੂੰ ਆਦਰ ਸਤਿਕਾਰ ਦੇਣ। ਮਨੁੱਖ ਦਰਅਸਲ ਜਦੋਂ ਮਨ ਦੇ ਅਨੁਸਾਰ ਹੀ ਚੱਲਦਾ ਹੈ ਨਾ, ਫਿਰ ਖੋਟੇ ਕੰਮਾਂ ਵਿੱਚ ਪਰਵਿਰਤ ਹੋ ਜਾਂਦਾ ਹੈ। ਜਦੋਂ ਗੁਰੂ ਦੇ ਅਨੁਸਾਰ ਹੀ ਚੱਲਦਾ ਹੈ, ਇਹ ਖੋਟੇ ਕੰਮ ਆਪਣੇ ਆਪ ਖਤਮ ਹੋ ਜਾਂਦੇ ਨੇ, ਕਿਉਂਕਿ ਬਿਰਤੀ ਪਾਸੇ ਨਹੀਂ ਜਾਂਦੀ ਹੈ, ਬਿਰਤੀ ਸ਼ਬਦ ਸੁਰਤ ਵਿੱਚ ਲੱਗੀ ਰਹਿੰਦੀ ਹੈ।
ਨਾਨਕ ਜੇ ਵਿੱਚ ਰੂਪਾ ਹੋਏ।
ਇਸ ਲਈ ਸਾਹਿਬ ਬਖਸ਼ਿਸ਼ ਕਰਦੇ ਨਾਨਕ, ਹੇ ਨਾਨਕ, ਜੇ ਵਿੱਚ ਰੂਪਾ ਹੋਏ, ਜੇਕਰ ਵਿੱਚ ਰੂਪਾ ਚਾਂਦੀ ਹੋਵੇ, ਤਾਂ ਉਹਨੂੰ ਸਾਰੇ ਕਹਿੰਦੇ ਵੀ ਇਹ ਬਿਲਕੁਲ ਸ਼ੁੱਧ ਹੈ, ਖਰਾ ਹੈ, ਇਹਦੇ ਵਿੱਚ ਕੋਈ ਮਿਲਾਵਟ ਨਹੀਂ, ਕੋਈ ਮੁਲੰਮਾ ਨਹੀਂ, ਕੋਈ ਮੈਲ ਨਹੀਂ ਹੈ। ਜਦੋਂ ਜੀਵਨ ਦੇ ਵਿੱਚ ਸ਼ਰਧਾ ਰੂਪੀ ਚਾਂਦੀ ਆ ਜਾਏ, ਸ਼ਰਧਾ ਆਉਣੀ ਬਹੁਤ ਔਖੀ ਹੈ, ਤਰਕ ਆਉਣੀ ਬਹੁਤ ਸੁਖਾਲੀ ਹੈ, ਤਰਕ ਤਾਂ ਕਿਸੇ 'ਤੇ ਵੀ ਮਨੁੱਖ ਕਰ ਲੈਂਦਾ। ਕਈ ਵਾਰੀ ਤਾਂ ਅਸੀਂ ਸੋਚਦੇ ਇਸ ਗੱਲ ਨੂੰ ਹੈ ਕਿ ਤਰਕ ਕਿਸ ਗੱਲ 'ਤੇ ਕਰਨੀ ਹੈ, ਕੋਈ ਸ਼ਬਦ ਇਹਦੇ ਰਸਨਾ ਤੋਂ ਐਸਾ ਨਿਕਲਿਆ ਅਤੇ ਤਰਕ ਖੜੀ ਕਰ ਦੇਣੀ ਹੈ। ਤਰਕੀ ਬਣਨ ਵਾਸਤੇ ਕੋਈ ਸਾਧਨ ਕਰਨ ਦੀ ਲੋੜ ਨਹੀਂ ਹੈ, ਸ਼ਰਧਾਲੂ ਬਣਨ ਵਾਸਤੇ ਯਤਨ ਕਰਨਾ ਪੈਂਦਾ ਹੈ। ਅਤੇ ਜਦੋਂ ਸ਼ਰਧਾ ਬਣ ਜਾਏ ਜੀਵਨ ਵਿੱਚ, ਫਿਰ ਉਹਨੂੰ ਸਾਰੇ ਖਰਾ ਖਰਾ ਕਹਿੰਦੇ ਨੇ। ਲੋਕਾਂ ਵਿੱਚ ਵੀ ਸਤਿਕਾਰ ਹੁੰਦਾ, ਨਿਰੰਕਾਰ ਦੀ ਦਰਗਾਹ ਵਿੱਚ ਵੀ ਪਿਆਰ ਮਿਲਦਾ, ਉੱਥੇ ਵੀ ਉਹਨੂੰ ਸਤਿਕਾਰ ਪਿਆਰ ਮਿਲਦਾ ਹੈ, ਕਿਉਂਕਿ ਉਹਦੇ ਜੀਵਨ ਵਿੱਚ ਸ਼ਰਧਾ ਹੈ, ਭਾਵਨਾ ਹੈ, ਸਤਿਕਾਰ ਹੈ।
ਖਰਾ ਖਰਾ ਆਖੇ ਸਭ ਕੋਏ,
ਸਭ ਕੋਏ ਸਾਰੇ ਹੀ ਉਸਨੂੰ ਫਿਰ ਖਰਾ ਖਰਾ ਕਹਿੰਦੇ ਨੇ, ਸ਼ੁੱਧ ਕਹਿੰਦੇ ਨੇ, ਪਵਿੱਤਰ ਕਹਿੰਦੇ ਨੇ, ਨਿਰਮਲ ਕਹਿੰਦੇ ਹਨ।
ਰਹਾਉ ਕਾਦੀ ਕੂੜ ਬੋਲ ਮਲ ਖਾਏ।
ਵਿਸਰਾਮ ਦੇ ਕੇ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜੋ ਕਾਦੀ ਹੈ ਨਾ, ਕਾਦੀ ਤੋਂ ਭਾਵ ਕਾਜ਼ੀ, ਕਾਜ਼ੀ ਕੂੜ ਬੋਲ ਮਲ ਖਾਏ, ਇਹ ਝੂਠ ਬੋਲ ਕੇ ਮਲ ਖਾਂਦਾ ਹੈ, ਕਿਉਂਕਿ ਕਾਜ਼ੀ ਨੂੰ ਨਿਆਂ ਕਰਨ ਦੇ ਵਾਸਤੇ ਇਹਨੂੰ ਮੁਨਸਬਦਾਰ ਥਾਪਿਆ ਜਾਂਦਾ ਹੈ ਕਿ ਜੋ ਕਾਜ਼ੀ ਨੇ ਕਹਿ ਦਿੱਤਾ ਉਹ ਠੀਕ ਹੈ। ਕਾਜ਼ੀ ਨੇ ਨਿਆਂ ਕਰਨਾ ਹੈ, ਅਤੇ ਜੇ ਕਾਜ਼ੀ ਨਿਆਂ ਹੀ ਨਾ ਕਰੇ, ਵੱਢੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੇ ਤਾਂ ਪੜ੍ਹ ਸੁਣਾਏ, ਵੱਢੀ ਲੈ ਕੇ ਕਿਸੇ ਦਾ ਹੱਕ ਮਾਰ ਦੇਵੇ, ਝੂਠੇ ਨੂੰ ਸੱਚਾ ਸਾਬਤ ਕਰ ਦੇਵੇ, ਸੱਚੇ ਨੂੰ ਝੂਠਾ ਕਹਿ ਦੇਵੇ, ਕਿਉਂਕਿ ਉਸਨੇ ਵੱਢੀ ਲਈ ਹੋਈ ਹੈ, ਰਿਸ਼ਵਤ ਖਾਧੀ ਹੋਈ ਹੈ। ਇਸ ਲਈ ਕਾਦੀ ਕੂੜ ਬੋਲ ਮਲ ਖਾਏ, ਕਾਜ਼ੀ ਜਿਹੜਾ ਧਾਰਮਿਕ ਵਿਅਕਤੀ ਹੈ, ਜਿਹੜਾ ਪ੍ਰਚਾਰਕ ਹੈ, ਪਰਿਚਰ ਹੈ, ਕਿਸੇ ਵੀ ਧਰਮ ਦਾ ਲੈ ਲਓ, ਸਿੱਖ ਧਰਮ ਦਾ ਲੈ ਲਓ, ਈਸਾਈ ਦਾ ਲੈ ਲਓ, ਹਿੰਦੂ ਦਾ ਲੈ ਲਓ, ਮੁਸਲਮਾਨ ਇਸਲਾਮ ਦਾ ਲੈ ਲਓ, ਜਿਤਨੇ ਪ੍ਰਚਾਰਕ ਨੇ, ਜਿਤਨੇ ਨਿਆਂਕਾਰੀ ਨੇ, ਅਗਰ ਉਹ ਕੂੜ ਬੋਲ ਝੂਠ ਬੋਲ ਕੇ ਕਿਸੇ ਦਾ ਹੱਕ ਮਾਰਦੇ ਨੇ ਅਤੇ ਕਹਿੰਦੇ ਮਲ ਪੱਖ, ਉਹ ਮਲ ਖਾਂਦੇ ਹਨ।
ਬ੍ਰਾਹਮਣ ਨਾਵੈ ਜੀਆ ਕਾਏ,
ਅਤੇ ਬ੍ਰਾਹਮਣ, ਕਿਉਂਕਿ ਸਾਰੇ ਧਾਰਮਿਕ ਪੁਰਸ਼ ਗਿਣੇ ਜਾਂਦੇ ਨੇ, ਜੀਆਂ ਕਾਏ, ਜੀਆਂ ਨੂੰ ਮਾਰ ਕੇ ਬ੍ਰਾਹਮਣ ਕਵੇ ਕਿ ਮੈਂ ਇਸ਼ਨਾਨ ਕਰ ਲਿਆ, ਮੈਂ ਪਵਿੱਤਰ ਹੋ ਗਿਆ ਹਾਂ, ਅਨੇਕਾਂ ਪਾਪ ਕਰਮ ਕਰਕੇ ਕਵੇ ਕਿ ਗੰਗਾ ਦਾ ਇਸ਼ਨਾਨ ਕਰ ਲਿਆ, ਹੁਣ ਤਾਂ ਮੈਂ ਸ਼ੁੱਧ ਹੋ ਗਏ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਬੱਜਰ ਪਾਪ ਨ ਉਤਰੈ ਜੋ ਗੰਗ ਕਮਾਤੇ। ਤੀਰਥਾਂ ਉੱਤੇ ਇਸ਼ਨਾਨ ਕਰਨਾ ਕਿ ਪਾਪਾਂ ਦੀ ਨਿਵਿਰਤੀ ਹੋ ਜਾਏ। ਪਾਪ ਕਰਹੇ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹਿ ਸਭ ਉਤਰੇ। ਪੰਜਾਂ ਦੇ ਅਧੀਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧੀਨ ਹੋ ਕੇ ਮਨੁੱਖ ਪਾਪ ਕਰਮ ਕਰਦਾ। ਪਾਪ ਕਰਹੇ ਪੰਚਾਂ ਕੇ ਬਸਰੇ, ਪੰਜਾਂ ਦੇ ਅਧੀਨ ਹੋ ਕੇ ਤੀਰਥ ਨਹਾਏ ਕਹਿ ਸਭ ਉਤਰੇ। ਵੀ ਕਵੇ ਕਿ ਮੈਂ ਤੀਰਥਾਂ ਦਾ ਇਸ਼ਨਾਨ ਕਰਕੇ ਸਾਰੇ ਪਾਪ ਆਪਣੇ ਨਿਵਿਰਤ ਕਰ ਲੈਣੇ ਨੇ, ਨਹੀਂ। ਜੋ ਮਨੁੱਖ ਐਸੀ ਭਾਵਨਾ ਕਰਕੇ ਤੀਰਥਾਂ ਦੀ ਯਾਤਰਾ ਇਸ਼ਨਾਨ ਕਰਦਾ ਹੈ ਨਾ, ਉਹਨੂੰ ਸਾਹਿਬ ਕਹਿੰਦੇ ਜਲ ਕੈ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ। ਜੈਸੇ ਮੇਂਢਕ ਤੈਸੇ ਉਹ ਨਰ, ਫਿਰ ਫਿਰ ਜੋਨੀ ਆਵੇ। ਉਹ ਤਾਂ ਮੁੜ ਮੁੜ ਕੇ ਜਨਮ ਅਤੇ ਮਰਨ ਵਿੱਚ ਲੱਗਿਆ ਰਹਿੰਦਾ, ਜਨਮਾਂ ਵਿੱਚ ਫਸਿਆ ਰਹਿੰਦਾ। ਇਸ ਲਈ ਕਹਿ ਰਹੇ ਨੇ, ਨਾਵੇ ਜੀਆਂ ਘਾਏ, ਜੀਆਂ ਨੂੰ ਘਾ ਕੇ, ਜੀਆਂ ਨੂੰ ਮਾਰ ਕੇ ਬ੍ਰਾਹਮਣ ਕਵੇ ਕਿ ਮੈਂ ਨਹਾ ਲਿਆ, ਮੈਂ ਪਵਿੱਤਰ ਹੋ ਗਿਆ ਹਾਂ, ਨਹੀਂ ਹੋਏਗਾ।
ਜੋਗੀ ਜੁਗਤ ਨਾ ਜਾਣੈ ਅੰਧ,
ਜੋ ਜੋਗੀ ਹੈ, ਕਾਦੀ ਹੈ, ਬ੍ਰਾਹਮਣ ਹੈ, ਜੋਗੀ ਹੈ, ਜੋਗੀ ਨਾਮ ਹੈ ਜੁੜਨ ਦਾ, ਅਤੇ ਜੇਕਰ ਜੋਗੀ ਜੁੜਨਾ ਜਾਣਦਾ ਹੀ ਨਹੀਂ, ਜੋਗੀ ਜੁਗਤ ਨ ਜਾਣੈ ਅੰਧ, ਜੋਗੀ ਪਰਮਾਤਮਾ ਨਾਲ ਜੁੜਨਾ ਹੀ ਨਹੀਂ ਜਾਣਦਾ, ਅੰਧਾ ਅਗਿਆਨੀ ਹੈ, ਬੇਸਮਝ ਹੈ, ਜਿਸ ਨੂੰ ਪਰਮਾਤਮਾ ਨਾਲ ਜੁੜਨ ਦੀ ਸੋਝੀ ਨਹੀਂ ਹੈ। ਨਾਮ ਰਖਾਉਣ ਕਰਕੇ ਕੋਈ ਧਾਰਮਿਕ ਨਹੀਂ ਹੋ ਸਕਦਾ ਹੈ। ਕੋਈ ਆਪਣਾ ਨਾਮ ਰਖਾ ਲਵੇ ਚੰਗਾ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ, ਕਿ ਚੰਗਾ ਨਾਮ ਰਖਾ ਕੇ ਜੱਗ ਵਿੱਚ ਕੀਰਤੀ ਪ੍ਰਾਪਤ ਕਰ ਲਵੇ। ਨਹੀਂ, ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ ਹੁਣ ਥਾਂ ਨਾ ਪਾਉਂਦੀ। ਅੱਗੇ ਮਾਲਕ ਦੀ ਦਰਗਾਹ ਦੇ ਵਿੱਚ ਇਹਦੇ ਜੀਵਨ ਦੇ ਲੇਖੇ ਨੂੰ ਲਿਆ ਜਾਣਾ, ਇਹਦੀ ਕਰਨੀ ਕਰਤੂਤ ਵਾਚੀ ਜਾਣੀ ਹੈ। ਕੋਈ ਸੁੰਦਰ ਨਾਮ ਰਖਾ ਕੇ ਆਪਣਾ ਪਰਮਾਤਮਾ ਦੀ ਦਰਗਾਹ ਵਿੱਚ ਸੁਰਖਰੂ ਨਹੀਂ ਹੋ ਸਕਦਾ। ਇਸ ਲਈ ਸਾਹਿਬ ਕਹਿੰਦੇ ਨੇ ਜੋਗੀ ਜੁਗਤ ਨਾ ਜਾਣੈ ਅੰਧ, ਇਹ ਅੰਧਾ ਅਗਿਆਨੀ ਜੁੜਨ ਦੀ ਜੁਗਤ ਨਹੀਂ ਜਾਣੀ ਹੈ।
ਤੀਨੇ ਉਹ ਜਾੜੇ ਕਾ ਬੰਦ,
ਇਹ ਤਿੰਨੇ ਜਿਹੜੇ ਧਾਰਮਿਕ ਵਿਅਕਤੀ ਨੇ ਨਾ, ਉਜਾੜੇ ਦਾ ਬੰਨ ਨੂੰ ਬੰਨ ਰਹੇ ਨੇ। ਉਜਾੜਾ ਆਪਣੇ ਜੀਵਨ ਦਾ ਕਰ ਰਹੇ ਨੇ, ਦੂਸਰਿਆਂ ਦਾ ਵੀ ਕਰ ਰਹੇ ਨੇ।
ਸੋ ਜੋਗੀ ਜੋ ਜੁਗਤ ਪਛਾਣੈ,
ਫਿਰ ਪਾਤਸ਼ਾਹ ਕਹਿੰਦੇ ਹੋਣੇ ਕਿਹੋ ਜਿਹੇ ਚਾਹੀਦੇ ਨੇ, ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਜਿਵੇਂ ਇੱਕ ਗੁਰੂ ਕਾ ਕੀਰਤਨੀਆ, ਗੁਰੂ ਕਾ ਗ੍ਰੰਥੀ, ਗੁਰੂ ਕਾ ਪ੍ਰਚਾਰਕ ਹੈ, ਉਹਦੇ ਵਿੱਚ 14 ਗੁਣ ਹੋਣੇ ਚਾਹੀਦੇ ਨੇ। ਸਮਾਂ ਹੋ ਰਿਹਾ, ਇਸ ਕਰਕੇ ਬੇਨਤੀ ਕਰਾਂ, ਉਹਦੇ ਕੋਲ 14 ਹੁਣ ਗੁਣੇ ਹੋਣੇ ਚਾਹੀਦੇ ਨੇ। ਪਹਿਲਾ ਸਭ ਤੋਂ ਸੰਤੋਖੀ, ਨਿਰਛਤ, ਨਿਰਚਾਹਤ, ਪਰਦੇ ਢੱਕ। ਅਤੇ ਜੇ ਗੁਣ ਹੀ ਨਹੀਂ ਤਾਂ ਇਕੱਲਾ ਲਿਬਾਸ ਧਾਰਨ ਨਾਲ, ਨਾਮ ਰਖਾਉਣ ਨਾਲ ਨਹੀਂ ਬਣ ਸਕਦਾ। ਇਸ ਲਈ ਸਾਹਿਬ ਕਹਿੰਦੇ ਸੋ ਜੋਗੀ ਜੋ ਜੁਗਤ ਪਛਾਣੇ, ਉਹ ਜੋਗੀ ਹੈ ਜਿਹੜਾ ਪਰਮਾਤਮਾ ਨਾਲ ਜੁੜਨ ਦੀ ਜੁਗਤ ਨੂੰ ਜਾਣਦਾ, ਢੰਗ ਨੂੰ ਜਾਣਦਾ ਹੈ।
ਗੁਰ ਪ੍ਰਸਾਦੀ ਏਕੋ ਜਾਣੈ,
ਗੁਰੂ ਦੀ ਕਿਰਪਾ ਦੁਆਰਾ ਸਾਰਿਆਂ ਵਿੱਚ ਇੱਕ ਨੂੰ ਜਾਣਦਾ, ਗੁਰੂ ਦੀ ਬਖਸ਼ਿਸ਼ ਦੁਆਰਾ ਸਾਰਿਆਂ ਵਿੱਚ ਇੱਕੋ ਮਾਲਕ ਨੂੰ ਜਾਣਦਾ ਹੈ। ਸਾਰੇ ਉਸ ਨਿਰੰਕਾਰ ਦੀ ਉਤਪਤੀ ਜਾਣਦਾ ਹੈ। ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ। ਅਸੀਂ ਤਾਂ ਈਰਖਾ ਦੇ ਵਿੱਚ ਭਰੇ ਹੋਏ ਹਾਂ, ਅਸੀਂ ਦੁਆਇਤ ਵਿੱਚ ਭਰੇ ਹੋਏ ਹਾਂ, ਸਾਨੂੰ ਜਾਤ ਅਭਿਮਾਨ ਦੇ ਅਧਿਆਸ, ਜਾਤੀ ਅਭਿਮਾਨ ਆਦਿਕ ਨੇ, ਇਸ ਕਰਕੇ ਪ੍ਰਾਪਤੀ ਨਹੀਂ ਹੁੰਦੀ ਹੈ। ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਭਾਈ, ਉਹੀ ਜੋਗੀ ਹੈ ਜਿਹੜਾ ਸਾਰਿਆਂ ਵਿੱਚ ਇੱਕੋ ਮਾਲਕ ਨੂੰ ਜਾਣਦਾ ਹੈ, ਗੁਰੂ ਦੀ ਕਿਰਪਾ ਦੁਆਰਾ ਉਹਦੇ ਨਾਲ ਜੁੜਨਾ ਜਾਣਦਾ ਹੈ।
ਕਾਜੀ ਸੋ ਜੋ ਉਲਟੀ ਕਰੈ,
ਕਾਜੀ ਉਹ ਹੈ ਜੋ ਆਪਣੀ ਮਤ ਨੂੰ, ਆਪਣੀ ਬੁੱਧ ਨੂੰ ਉਲਟੀ ਕਰ ਲਵੇ। ਭਾਵ ਕਿ ਕਾਜੀ ਉਹ ਹੈ ਜਿਹੜਾ ਸੱਚ ਦਾ ਨਿਉਂ ਕਰਦਾ ਹੈ, ਸੱਚ ਦੇ ਉੱਤੇ ਪਹਿਰਾ ਦਿੰਦਾ ਹੈ, ਸੱਚ ਤੋਂ ਆਪਣਾ ਜੀਵਨ ਨਿਸ਼ਾਵਰ ਕਰ ਦਿੰਦਾ ਹੈ, ਵੱਡੀ ਲੈਣ ਤੋਂ ਮਤ ਨੂੰ ਉਲਟੀ ਕਰ ਲੈਂਦਾ ਹੈ।
ਗੁਰ ਪ੍ਰਸਾਦੀ ਜੀਵਤ ਮਰੈ,
ਗੁਰੂ ਦੀ ਕਿਰਪਾ ਦੁਆਰਾ ਜੀਵਤ ਭਾਵ ਤੋਂ ਮਰ ਜਾਂਦਾ ਹੈ, ਹੰਗਤਾ ਮਮਤਾ ਦੇ ਅਧਿਆਸ ਨੂੰ ਤਿਆਗ ਦਿੰਦਾ ਹੈ।
ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ,
ਬ੍ਰਾਹਮਣ ਕੌਣ ਹੈ ਜੋ ਬ੍ਰਹਮ ਦੀ ਵਿਚਾਰ ਕਰਨੀ ਜਾਣਦਾ ਹੈ। ਕਿਸੇ ਮਾਤਾ ਪਿਤਾ ਬ੍ਰਾਹਮਣ ਦੇ ਘਰ ਵਿੱਚ ਬੱਚਾ ਜਨਮ ਲੈਣ ਵਾਲਾ ਬ੍ਰਾਹਮਣ ਨਹੀਂ ਹੈ। ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਜਪ ਤਪ ਸੰਜਮ ਕਮਾਵੇ ਕਰਮ, ਇਹ ਜਿਹੜੇ ਸ਼ੁਭ ਕਰਮ ਕਰਨ ਵਾਲਾ ਹੈ ਨਾ, ਜੋ ਬ੍ਰਹਮ ਨੂੰ ਜਾਣਨ ਵਾਲਾ ਹੈ, ਉਸੇ ਨੂੰ ਬ੍ਰਾਹਮਣ ਕਿਹਾ ਜਾਂਦਾ ਹੈ।
ਆਪ ਤਰੈ ਸਗਲੇ ਕੁਲ ਤਾਰੈ,
ਉਹ ਬ੍ਰਾਹਮਣ ਆਪ ਵੀ ਤਰਦਾ ਹੈ, ਆਪਣੀ ਸਾਰੀ ਕੁਲ ਨੂੰ ਵੀ ਤਾਰ ਲੈਂਦਾ ਹੈ। ਆਪ ਤਰੇ ਤਾਰੇਨ ਸਿਰਠਾ ਦੇ ਅਨੁਸਾਰ ਹੈ।
ਦਾਨ ਸੰਬੰਧ ਸੋਈ ਦਿਲ ਧੋਵੈ।
ਸਿਆਣਾ ਮਨੁੱਖ ਉਹ ਦਾਨਿਸ਼ਮੰਦ ਉਹ ਹੈ, ਅਕਲਮੰਦ ਉਹ ਹੈ ਜਿਹੜਾ ਆਪਣੇ ਦਿਲ ਨੂੰ ਧੋ ਲਵੇ, ਮਨ ਨੂੰ ਧੋ ਲਵੇ, ਮਨ ਨੂੰ ਸਾਫ਼ ਕਰ ਲਵੇ, ਮਨ ਦੀ ਚੰਚਲਤਾ ਹੀ ਮਨ ਦੀ ਵਿਕਾਰਾਂ ਦੀ ਮਹਿਲ ਧੋ ਦੇਵੇ।
ਮੁਸਲਮਾਨ ਸੋਈ ਮਲ ਖੋਵੈ।
ਅਤੇ ਮੁਸਲਮਾਨ ਸੋਈ ਉਹੀ ਹੈ ਜਿਹੜਾ ਵਿਕਾਰਾਂ ਦੀ ਮੈਲ ਖੋ ਦੇਵੇ, ਭਾਵ ਕਿ ਆਪਣਾ ਜੀਵਨ ਮੁਸਲਮਾਨ ਅਸਲੀ ਉਹ ਹੁੰਦਾ। ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਵਿੱਚ ਵੀ ਅਨੇਕਾਂ ਪੰਕਤੀਆਂ ਕਹੀਆਂ ਹਨ, ਮੁਸਲਮਾਨ ਕਹਾਵਣ ਮੁਸ਼ਕਲ, ਮੁਸਲਮਾਨ ਕਹਾਉਣਾ ਬਹੁਤ ਮੁਸ਼ਕਲ ਹੈ, ਕਿਉਂਕਿ ਜਿਹੜੇ ਉਹਦੇ ਸ਼ੁਭ ਕਰਮ ਨੇ, ਪੰਜ ਨਿਵਾਜਾਂ ਵਕਤ ਪੰਜੇ ਪੰਜਾਂ ਨਾਉ, ਜੋ ਇਹਨਾਂ ਦੇ ਸ਼ੁਭ ਕਰਮਾਂ ਨੂੰ ਕਰਨ ਵਾਲਾ ਹੈ।
ਪੜਿਆ ਬੂਝੈ ਸੋ ਪਰਵਾਨ।
ਅਤੇ ਉਹੀ ਪੜਿਆ ਹੋਇਆ ਏ ਜਿਹੜਾ ਆਪਣੇ ਆਪ ਨੂੰ ਸਮਝ ਲਵੇ, ਬੁੱਝ ਲਵੇ, ਐਸਾ ਪੜਿਆ ਹੋਇਆ ਗੁਰੂ ਦੀ ਦਰਗਾਹ ਵਿੱਚ ਪਰਵਾਨ ਹੈ।
ਜਿਸ ਸਿਰ ਦਰਗਹਿ ਕਾ ਨੀਸਾਨ।
ਕਿਹੜਾ ਪਰਵਾਨ ਹੈ? ਕਹਿੰਦੇ ਜਿਸ ਸਿਰ, ਜਿਸ ਦੇ ਮਸਤਕ 'ਤੇ ਪ੍ਰਭੂ ਦੀ ਦਰਗਾਹ ਦਾ ਨਿਸ਼ਾਨ ਟਿੱਕਾ ਲੱਗ ਜਾਏ, ਜਿਹੜਾ ਪ੍ਰਭੂ ਦੀ ਦਰਗਾਹ ਵਿੱਚ ਸਤਿਕਾਰ ਨੂੰ ਪ੍ਰਾਪਤ ਕਰ ਲਵੇ, ਆਓ ਬੈਠ ਆਦਰ ਸਾਹਿਬ ਦੇਵ ਦੀ ਬਖਸ਼ਿਸ਼ ਪ੍ਰਾਪਤ ਕਰ ਲਵੇ, ਅਤੇ ਜਿਹਦੇ ਮਸਤਕ ਦੇ ਉੱਤੇ ਨਿਸ਼ਾਨ ਟਿੱਕਾ ਲੱਗਿਆ ਹੋਇਆ ਨਾ ਭਗਤੀ ਦਾ, ਚੰਗੇ ਗੁਣਾਂ ਦਾ, ਉਸ ਨੂੰ ਫਿਰ ਕੋਈ ਰੋਕ ਟੋਕ ਨਹੀਂ ਹੁੰਦੀ ਹੈ, ਉਹਦਾ ਜੀਵਨ ਸੱਚ ਦਾ ਹੈ।
ਦਾਨ ਸੰਬੰਧ ਸੋਈ ਦਿਲ ਧੋਵੈ। ਮੁਸਲਮਾਨ ਸੋਈ ਮਲ ਖੋਵੈ। ਪੜਿਆ ਬੂਝੈ ਸੋ ਪਰਵਾਨ।
ਜਿਸ ਸਿਰ ਦਰਗਾਹ ਕਾ ਨੀਸਾਨ।